ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਅਜਿਹੇ ਸ਼ਖਸ ਦੇ ਨਾਲ ਜਿਸਨੇ ਆਸਟ੍ਰੇਲੀਆ ਦੇ ਵੱਡੇ ਫਿਟਨੈਸ ਮੰਚ ਆਸਟ੍ਰੇਲੀਆ ਫਿਟਨੈਸ ਐਕਸਪੋ ICN ਮੈਲਬਰਨ ਮਸਲ ਐਂਡ ਮਾਡਲ ਸੁਪਰ ਸ਼ੋਅ ਦੇ ਵਿੱਚ ਇਤਿਹਾਸ ਰਚਿਆ ਹੈ। ਇਹ ਪੰਜਾਬੀ ਟਰਬਨਧਾਰੀ ਐਥਲੀਟ ਹੈ ਜਿਸਨੇ ਇੱਕੋ ਹੀ ਕੰਪੀਟੀਸ਼ਨ ਦੇ ਵਿੱਚ 3 ਗੋਲਡ ਮੈਡਲ ਸਮੇਤ 5 ਕੁੱਲ ਮੈਡਲ ਜਿੱਤ ਕੇ ਆਪਣੇ ਨਾਮ ਨੂੰ, ਆਪਣੇ ਪੰਜਾਬ ਨੂੰ, ਆਪਣੇ ਭਾਰਤ ਨੂੰ ਉਚਾਈਆਂ ਤੱਕ ਪਹੁੰਚਾ ਦਿੱਤਾ ਹੈ। ਆਓ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਦਲਵਿੰਦਰ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਬਹੁਤ ਵਧੀਆ ਵੀਰੇ, ਬਹੁਤ ਵਧੀਆ। ਥੈਂਕ ਯੂ ਸੋ ਮਚ ਫਸਟ ਆਫ ਆਲ SBS ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਪਲੇਟਫਾਰਮ ਤੇ ਬੋਲਣ ਦਾ ਮੌਕਾ ਦੇ ਰਹੇ ਹੋ, ਥੈਂਕ ਯੂ ਸੋ ਮਚ।
ਦਲਵਿੰਦਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਵੀ ਇਸ ਅਚੀਵਮੈਂਟ ਬਾਰੇ ਜ਼ਰੂਰ ਦੱਸੋ।
ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਸਰ। ਇਹ ਐਕਚੁਅਲੀ ਲਾਸਟ ਮੰਥ ਮਾਰਚ 21st ਤੇ 22nd ਨੂੰ ਮੈਲਬਰਨ ਦੇ ਵਿੱਚ ਨਾ ਇੱਕ ਫਿਟਨੈਸ ਐਕਸਪੋ ਹੋ ਰਿਹਾ ਸੀ। ਆਪਾਂ ਕਹਿ ਦਈਏ ਪੰਜਾਬੀ 'ਚ ਕਿ ਫਿਟਨੈਸ ਦੀ ਇੰਡਸਟਰੀ ਦਾ ਇੱਕ ਬਹੁਤ ਵੱਡਾ ਮੇਲਾ ਸੀ, ਤੇ ਜਿਹਦੇ ਵਿੱਚ ਮਲਟੀਪਲ ਇਵੈਂਟਸ ਹੋ ਰਹੀਆਂ ਸੀਗੀਆਂ, ਜਿੱਦਾਂ ਕਿ ਬੋਡੀ ਬਿਲਡਿੰਗ ਵਾਜ਼ ਵਨ ਆਫ ਦੈਮ ਐਂਡ ਦੇ ਵਰ ਕੁਆਇਟ ਫਿਊ ਮੋਰ ਇਵੈਂਟਸ ਦੇ ਉੱਤੇ ਸੀਗੀ, ਲਾਈਕ ਹੈਂਡ ਰੈਸਲਿੰਗ ਸੀ, ਵੇਟ ਲਿਫਟਿੰਗ ਸੀ, ਤੇ ਮੈਂ ਉਹਦੇ ਵਿੱਚ ਬੋਡੀ ਬਿਲਡਿੰਗ 'ਚ ਕੰਪੀਟ ਕੀਤਾ ਸੀ। ਉੱਥੇ ਇੱਕ ICN ਫੈਡਰੇਸ਼ਨ ਸੀ, ਵਿਚ ਇਜ਼ ਆਈ ਕੰਪੀਟ ਨੈਚੁਰਲ ਬੋਡੀ ਬਿਲਡਿੰਗ ਦੀ ਫੈਡਰੇਸ਼ਨ ਸੀ, ਤੇ ਮੈਂ ਫਸਟ ਟਾਈਮ ਕੰਪੀਟ ਕੀਤਾ ਸੀ ਉਹਦੇ 'ਚ, ਤੇ ਬਾਬੇ ਦੀ ਮਿਹਰ ਨਾਲ ਮਿਹਨਤ ਰੰਗ ਲਿਆਈ, ਤੇ ਮੈਂ ਉਹਦੇ ਵਿੱਚ 5 ਮੈਡਲ ਸਿਕਿਓਰ ਕਰੇ, ਜਿਨ੍ਹਾਂ ਵਿੱਚੋਂ 3 ਗੋਲਡ ਸੀਗੇ ਤੇ 1 ਬ੍ਰੌਂਜ ਤੇ 1 ਫੋਰਥ ਪੋਜੀਸ਼ਨ ਸੀ।
ਜੀ, ਤੁਸੀਂ ਟਰਬਨ ਪਾ ਕੇ ਬੋਡੀ ਬਿਲਡਿੰਗ ਸਟੇਜ ਤੇ ਜਾਂਦੇ ਹੋ, ਤੁਹਾਡੇ ਲਈ ਇਸ ਦਾ ਮਤਲਬ ਕੀ ਹੈ, ਕੀ ਮਾਇਨੇ ਰੱਖਦੀ ਹੈ ਚੀਜ਼?
ਦੇਖੋ, ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਤੇ ਮੈਂ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ, ਤੇ ਟਰਬਨ ਤਾਂ ਚਲੋ ਬਚਪਨ ਤੋਂ ਹੀ ਮੇਰੇ ਨਾਲ ਰਹੀ ਆ, ਤੇ ਜਦੋਂ ਮੈਂ ਸਟੇਜ ਤੇ ਗਿਆ ਮੇਰੇ ਲਈ ਲਾਈਕ ਉਹ ਬਹੁਤ ਵੱਡੀ ਲਾਈਫ ਚੇਂਜਿੰਗ ਮੂਮੈਂਟ ਸੀਗੀ, ਕਿਉਂਕਿ ਉੱਥੇ ਮੈਂ ਇੱਕ ਹੋਰ ਵੀ ਮੇਰਾ ਵੀਰ ਸੀਗਾ ਪੰਜਾਬੀ, ਉਹਨੂੰ ਵੀ ਮੈਂ ਆਪਾਂ ਇਗਨੋਰ ਨਹੀਂ ਕਰ ਸਕਦੇ, ਉਹ ਵੀ ਉੱਥੇ ਆਇਆ ਸੀ, ਹਟਸ ਆਫ ਟੂ ਹਿਮ। ਬਟ ਹਾਂ, ਜੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਨੂੰ ਐਂ ਲੱਗਦਾ ਸੀ ਕਿ ਵੀ ਮੈਂ ਉੱਥੇ ਇਕੱਲਾ ਨਹੀਂ ਖੜਾ ਸੀ, ਮੇਰੇ ਨਾਲ ਸਾਰਾ ਪੰਜਾਬ ਮੇਰੇ ਨਾਲ ਖੜਾ ਸੀਗਾ, ਮੇਰੀ ਫੈਮਿਲੀ, ਮੈਨੂੰ ਚਾਹੁਣ ਵਾਲੇ, ਮੇਰੇ ਫਰੈਂਡ ਯਾਰ ਮਿੱਤਰ ਸਾਰੇ ਸੀਗੇ, ਤੇ ਓਬੀਅਸਲੀ ਮੈਂ ਟਰਬਨ ਵੇਅਰ ਕਰਕੇ ਨਾ ਉੱਥੇ ਇੱਕ ਬਹੁਤ ਹੀ ਕੌਨਫੀਡੈਂਟ ਫੀਲ ਕਰਦਾ ਸੀਗਾ।
ਜੀ, ਸੋ ਇੱਕ ਟਰਬਨ ਪਾ ਕੇ ਐਥਲੀਟ ਨੇ ਗੋਲਡ ਮੈਡਲ ਜਿੱਤਣਾ ਹੈ, ਸੋ ਇਹ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ, ਸੋ ਇਸ ਜ਼ਿੰਮੇਵਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਨਹੀਂ, ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਕਿ ਵੀ ਜ਼ਿੰਮੇਵਾਰੀ ਤਾਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਤੇ ਉਹ ਜਦ ਮੈਂ ਕੰਪੀਟੀਸ਼ਨ ਜਿੱਤਿਆ ਤੇ ਉਦੋਂ ਬਾਅਦ ਮੈਨੂੰ ਇੰਨੇ ਕੁ ਮੈਸੇਜਸ ਆਏ ਨਾ ਸਪੈਸ਼ਲੀ ਪੰਜਾਬ ਤੋਂ ਤੇ ਆਪਣੀ ਆਸਟ੍ਰੇਲੀਅਨ ਪੰਜਾਬੀ ਕਮਿਊਨਿਟੀ ਤੋਂ, ਤੇ ਮੈਨੂੰ ਬਹੁਤ ਰਿਸਪੈਕਟ ਮਿਲੀ, ਤੇ ਮੈਨੂੰ ਐਂ ਲੱਗਦਾ ਕਿ ਮੇਰੀ ਰਿਸਪੋਂਸੀਬਿਲਟੀ ਹੋਰ ਜ਼ਿਆਦਾ ਵੱਧ ਗਿਆ ਐਜ਼ ਆ ਅਥਲੀਟ, ਐਜ਼ ਆ ਟਰਬਨ ਵੇਅਰਿੰਗ ਸਿੱਖ, ਐਜ਼ ਆ ਪੰਜਾਬੀ, ਤੇ ਓਬੀਅਸਲੀ ਮੈਂ ਅੱਗੇ ਤੋਂ ਵੀ ਉਹ ਚੀਜ਼ ਨੂੰ ਕੈਰੀ ਔਨ ਕਰੂੰਗਾ ਤੇ ਟਰਾਈ ਕਰੂੰਗਾ ਕਿ ਹਮੇਸ਼ਾ ਆਪਣੀ ਪੱਗ ਨੂੰ, ਆਪਣੇ ਪੰਜਾਬ ਨੂੰ ਆਪਣੇ ਨਾਲ ਨਾਲ ਰੱਖਾਂ।
ਜੀ, ਸੋ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਫਸਟ ਟਾਈਮਰ ਕੈਟੇਗਰੀ ਦੇ ਵਿੱਚ ਵੀ ਗੋਲਡ ਜਿੱਤਿਆ ਹੈ, ਸੋ ਇਹ ਕਿੰਨਾ ਕੁ ਖਾਸ ਸੀ ਤੁਹਾਡੇ ਲਈ, ਕਿੰਨੀ ਮਿਹਨਤ ਕਰਨੀ ਪਈ ਪਹਿਲੀ ਵਾਰ ਜਾ ਕੇ ਪਹਿਲੀ ਵਾਰੀ ਗੋਲਡ ਦੇ ਉੱਤੇ ਕਬਜ਼ਾ ਕਰ ਲੈਣਾ?
ਬਿਲਕੁਲ ਜੀ ਬਿਲਕੁਲ, ਮਿਹਨਤ ਤਾਂ ਦੇਖੋ ਇਹ ਬੋਡੀ ਬਿਲਡਿੰਗ ਇੱਕ ਕਿਹੋ ਜਿਹੀ ਗੇਮ ਆ ਕਿ ਮੈਂ ਕਹੂੰਗਾ ਕਿ ਵਨ ਆਫ ਦਾ ਹਾਰਡੈਸਟ ਤੇ ਵਨ ਆਫ ਦਾ ਮੋਸਟ ਡਿਸਿਪਲਿਨ ਸਪੋਰਟ ਆ ਭਾਜੀ। 24/7 ਤੁਹਾਨੂੰ ਡਿਸਿਪਲਿਨ ਰਹਿਣਾ ਪੈਂਦਾ ਰਿਗਾਰਡਿੰਗ ਯੋਰ ਫੂਡ, ਰਿਗਾਰਡਿੰਗ ਯੋਰ ਟ੍ਰੇਨਿੰਗ ਐਂਡ ਆਲ ਦੈਟ, ਤੇ ਫਸਟ ਟਾਈਮ ਮੈਂ ਐਕਸਪੀਰੀਅੰਸ ਕਰ ਰਿਹਾ ਸੀ ਮੇਰੇ ਲਾਈਕ ਮੈਂ ਬੋਡੀ ਸੋਰੀ ਮੈਂ ਕਹਾਂ ਤਾਂ ਮੈਂ ਟ੍ਰੇਨਿੰਗ ਤਾਂ ਐਟਲੀਸਟ 12-13 ਸਾਲ ਤੋਂ ਕਰ ਰਿਹਾ, ਬਟ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਬੋਡੀ ਬਿਲਡਿੰਗ ਕਰੂੰ, ਬਟ ਮੈਂ ਲਾਸਟ 1 ਸਾਲ ਤੋਂ ਇਹ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਸੀਗਾ, ਤਾਂ ਓਬੀਅਸਲੀ ਫਸਟ ਟਾਈਮ ਸੀਗਾ, ਨਰਵਸ ਵੀ ਸੀਗਾ, ਪਰ ਇੱਕ ਦਿਮਾਗ 'ਚ ਵਿਜ਼ਨ ਸੀ ਕਿ ਮੈਂ ਯਾਰ ਕੁਛ ਨਾ ਕੁਛ ਕਰਨਾ, ਮੈਂ ਮੈਡਲ ਨਹੀਂ ਸੋਚਿਆ ਸੀ ਕਿ ਵੀ ਮੈਂ ਮੈਡਲ ਜਿੱਤੂੰਗਾ ਉੱਥੇ ਜਾਂ ਕੁਛ ਇੱਦਾਂ, ਬਟ ਮੈਂ ਇੱਕ ਆਹ ਸੋਚਿਆ ਸੀ ਕਿ ਯਾਰ ਮੈਂ ਟਰਬਨ ਵੇਅਰਿੰਗ ਬੰਦਾ ਤੇ ਮੈਂ ਉੱਥੇ ਜਾ ਕੇ ਸਟੇਜ ਤੇ ਹਿੱਟ ਕਰਨਾ, ਮੈਂ ਦੇਖਣਾ ਉੱਥੇ ਜਾ ਕੇ ਵੀ ਕਿੱਦਾਂ ਦਾ ਮਹਿਸੂਸ ਹੁੰਦਾ ਤੇ ਕਿ ਮੈਂ ਕੀ ਮੈਸੇਜ ਡਿਲੀਵਰ ਕਰੂੰਗਾ ਉੱਥੇ ਜਾ ਕੇ ਹਨਾ ਸਟੇਜ ਤੇ, ਕਿਉਂਕਿ ਆਪਾਂ ਇੱਧਰ ਕੰਟਰੀਜ਼ 'ਚ ਆਉਂਦੇ ਹਾਂ, ਆਪਾਂ ਨੂੰ ਲੋਕ ਹੋਰ ਜ਼ਿਆਦਾ ਪਛਾਣਨ ਜਾਣਨ, ਆਪਾਂ ਪੰਜਾਬ ਤੋਂ ਆਏ ਹਾਂ, ਆਪਾਂ ਨੂੰ ਦੇਖਣ ਉਹ, ਤੇ ਕਿਉਂਕਿ ਜਦੋਂ ਮੈਂ ਗੋਲਡ ਮੈਡਲ ਜਿੱਤਿਆ ਨਾ ਓਨੈਸਟਲੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਇੰਨਾ ਖੁਸ਼ ਸੀ ਕਿ ਲੋਕ ਮੈਨ ਲਾਈਕ ਲੋਕ ਆਪਣੇ ਔਜ਼ੀ ਲੋਕ ਤੇ ਹੋਰ ਡਿਫਰੈਂਟ ਕੰਟਰੀਜ਼ ਦੇ ਲੋਕ ਪਿੱਛੇ ਆ ਕੇ ਮੈਨੂੰ ਨਾ ਮਿਲ ਕੇ ਜਾ ਰਹੇ ਸੀਗੇ ਕਿ ਵੀ ਯੂ ਡਿਡ ਅ ਗ੍ਰੇਟ ਜੋਬ, ਯੂ ਆਰ ਲੁਕਿੰਗ ਸੋ ਗ੍ਰੇਟ, ਆਲ ਦੈਟ, ਬਟ ਉਹ ਲਾਈਕ ਮੇਰੇ ਲਈ ਅਨਰੀਅਲ ਮੂਮੈਂਟ ਸੀਗੀਆਂ।
ਹਾਂਜੀ, ਸੋ ਜਿਵੇਂ ਤੁਸੀਂ ਕਿਹਾ ਕਿ 12 ਸਾਲ ਤੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਹੋ, ਸੋ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ?
ਸਫ਼ਰ ਭਾਜੀ ਦੇਖੋ ਮੈਂ ਮੈਨੂੰ ਯਾਦ ਆ ਕਿ ਜਦੋਂ ਸਕੂਲਿੰਗ ਕਲੀਅਰ ਹੋ ਗਈ ਤਾਂ ਕਾਲਜ 'ਚ ਹਲੇ ਸਟਾਰਟ ਹੀ ਕੀਤਾ ਸੀਗਾ ਅਤੇ ਮੈਂ ਇੱਕ ਸਕਿਨੀ ਜਿਹਾ ਸੀਗਾ ਮੁੰਡਾ, ਅਤੇ ਓਬਵੀਅਸਲੀ ਜਦੋਂ ਨਾ ਤੁਹਾਡੇ ਆਲੇ ਦੁਆਲੇ ਤੁਸੀਂ ਥੋੜ੍ਹੇ ਜਿਹੇ ਆਪਣੇ ਨਾਲੋਂ ਨਾ ਜ਼ਿਆਦਾ ਹੈਲਦੀ ਮੁੰਡੇ ਦੇਖਦੇ ਹੋ, ਤੁਹਾਨੂੰ ਐਂ ਜੇ ਹੁੰਦਾ ਥੋੜ੍ਹਾ ਜਿਹਾ, ਇੱਕ ਮੈਨੂੰ ਟਰਮ ਨਹੀਂ ਯਾਦ ਆ ਰਹੀ ਕਿ ਤੁਹਾਡੀ ਬੋਡੀ ਨੂੰ ਨਾ ਥੋੜ੍ਹੀ ਬੋਡੀ ਸ਼ੇਮ ਜੀ ਫੀਲ ਹੁੰਦੀ ਹੈ ਨਾ ਕਿ ਵੀ ਯਾਰ ਕੀ ਯਾਰ ਬਈ ਤੂੰ ਯਾਰ ਸਕਿਨੀ ਜਿਹਾ ਹੈ ਨਾ ਕੁਛ ਕਰ। ਬਾਕੀ ਵੈਸੇ ਵੀ ਮੈਨੂੰ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਰਹਿੰਦੇ ਸੀ ਪੁੱਤ ਤੂੰ ਖਾਇਆ ਪੀਆ ਕਰ, ਹੈ ਨਾ ਤੂੰ ਇਕੱਲਾ ਇਕੱਲਾ ਪੋਤਾ ਤੂੰ ਜ਼ੋਰ ਜ਼ੋਰ ਮਾਰਿਆ ਕਰ। ਬਸ ਉੱਥੋਂ ਫਿਰ ਐਜਾ ਹੋਇਆ ਕਿ ਇੱਕ ਦੋ ਯਾਰ ਦੋਸਤਾਂ ਨੂੰ ਨਾਲ ਲੈ ਕੇ ਜਿਮ ਸਟਾਰਟ ਕਰੀ। ਮੈਨੂੰ ਹਲੇ ਵੀ ਯਾਦ ਆ ਕਿ ਮੈਂ ਨਾ ਉੱਥੇ ਜਿਮ ਸਾਡੇ ਲਾਗੇ ਇੱਕ ਟਾਊਨ ਆ, ਮੈਂ ਪਿੰਡ ਤੋਂ ਹੀ ਬਿਲੋਂਗ ਕਰਦਾ ਵੈਸੇ, ਉਹ ਸਾਡੇ ਇੱਕ ਲਾਗੇ ਟਾਊਨ ਆ ਤੇ ਉਹ ਉੱਥੇ ਜਿਮ ਸਵੇਰੇ 4 ਵਜੇ ਖੁੱਲਦੀ ਹੁੰਦੀ ਸੀਗੀ, ਤੇ ਮੈਂ ਸਕਿਨੀ ਹੋਣ ਕਰਕੇ ਨਾ ਮੈਨੂੰ ਆਏ ਸੀਗਾ ਵੀ ਮੈਂ ਜਲਦੀ ਜਲਦੀ ਪਹਿਲਾਂ ਹੀ ਜਿਮ ਲਾਇਆ ਵਾ ਜਾ ਕੇ, ਵੀ ਲੋਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਪਹਿਲਾਂ ਪਹਿਲੇ ਜਿਹੜੇ ਮੈਂ 3-4 ਮਹੀਨੇ ਨੇ ਮੈਂ ਉਹ ਏਦਾਂ ਹੀ ਜਿਮ ਲਾਈ ਆ ਕਿ ਮੈਂ ਐਟਲੀਸਟ ਥੋੜਾ ਜਿਹਾ ਆਏ ਜੇ ਹੋ ਜਾਵੇ ਵੀ ਹਾਂ ਯਾਰ ਮੁੰਡਾ ਕੁਛ ਹੈਗਾ। ਤਾਂ ਹੌਲੀ ਹੌਲੀ ਉਹ ਆਦਤ ਬਣੀ ਗਈ, ਤਾਂ ਮੈਂ ਉਹਨੂੰ ਆਸਟ੍ਰੇਲੀਆ ਤੱਕ ਆ ਕੇ ਵੀ ਕੈਰੀ ਔਨ ਕਰਿਆ, ਤੇ ਜਰਨੀ ਹਲੇ ਤੱਕ ਵੀ ਚੱਲੀ ਜਾਂਦੀ ਆ। ਮੈਂ ਫੁੱਲ ਟਾਈਮ ਜੋਬ ਕਰਦਾ, ਮੇਰੀ ਫੈਮਿਲੀ ਵੀ ਆ, 2 ਡਾਟਰਸ ਵੀ ਨੇ, ਮੈਂ ਸਟੱਡੀ ਵੀ ਹੁਣੇ ਫਿਨਿਸ਼ ਕਰੀ ਆ ਫਿਟਨੈਸ ਐਂਡ ਨਿਊਟ੍ਰੀਸ਼ਨ ਦੀ, ਤੇ ਸਾਰਾ ਕੁਝ ਮੈਨੇਜ ਕਰ ਕਰਕੇ ਨਾਲ ਨਾਲ 5 ਦਿਨ ਟ੍ਰੇਨਿੰਗ ਵੀ ਸਟਿਲ ਕਰ ਰਿਹਾ।
ਸੋ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਫੈਮਿਲੀ ਵੀ ਹੈ, ਤੁਹਾਡੇ 2 ਬੱਚੇ ਵੀ ਨੇ, ਸੋ ਡੇਲੀ ਟ੍ਰੇਨਿੰਗ ਰੂਟੀਨ ਕਿਹੋ ਜਿਹੀ ਰਹਿੰਦੀ ਹੈ, ਤਾਂ ਫੈਮਿਲੀ ਦੀ ਸਪੋਰਟ ਕਿੰਨੀ ਕੁ ਮੈਟਰ ਕਰਦੀ ਹੈ ਸਾਰੀ ਚੀਜ਼ ਦੇ ਵਿੱਚ?
ਬਿਲਕੁਲ ਜੀ ਹਾਂ, ਦੇਖੋ ਫੈਮਿਲੀ ਦੀ ਸਪੋਰਟ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ। ਮੇਰੇ ਵਾਈਫ ਨੇ ਉਹ ਬੜੇ ਸਪੋਰਟਿਵ ਨੇ, ਉਹਨਾਂ ਦੇ ਮਤਲਬ ਮੈਨੂੰ ਲੱਗਦਾ ਕਿ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਮੇਰਾ ਕੰਪੀਟੀਸ਼ਨ ਪੋਸੀਬਲ ਹੀ ਨਹੀਂ ਸੀਗਾ, ਇੱਕ ਟੀਮ ਵਰਕ ਸੀਗਾ। ਓਨੈਸਟਲੀ ਪੁੱਛੋ ਤਾਂ ਮੇਰੀਆਂ ਛੋਟੀਆਂ ਛੋਟੀਆਂ ਡੌਟਰਸ ਨੇ, ਉਹਨਾਂ ਨੇ ਵੀ ਇੱਕ ਟੀਮ ਵਰਕ ਕੀਤਾ। ਜਦੋਂ ਮੈਂ ਘਰੇ ਪੋਜ਼ਿੰਗ ਕਰਦਾ ਹੁੰਦਾ ਸੀਗਾ ਜਾਂ ਮੈਂ ਆਪਣਾ ਕੋਈ ਡਾਇਟ ਪਲਾਨ ਬਣਾਉਣਾ, ਉਹਨਾਂ ਨੂੰ ਵੀ ਲਾਈਕ ਉਹ ਹਲੇ ਬਹੁਤ ਯੰਗ ਨੇ, 1-2 ਸਾਲ ਦੀ ਆ, 1-6 ਸਾਲ ਦੀ ਆ, ਤੇ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਲੱਗ ਗਿਆ ਵੀ ਪਾਪਾ ਕਰ ਕੀ ਰਹੇ ਨੇ, ਕਾਹਦੇ ਲਈ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਹਨਾ ਸਾਰਾ ਕੁਛ। ਤੇ ਮੇਰੇ ਮਦਰ ਫਾਦਰ ਵੀ ਇੱਥੇ ਵਿਜ਼ਿਟ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ, ਤੇ ਉਹਨਾਂ ਨੇ ਵੀ ਕਾਫੀ ਹੈਲਪ ਕਰੀ। ਬਾਕੀ ਇੱਦਾਂ ਆ ਕਿ ਭਾਜੀ ਇਸ ਕੰਟਰੀ 'ਚ ਆਪਾਂ ਆਏ ਆ, ਆਪਾਂ ਬਿਜ਼ੀ ਤਾਂ ਹਰੇਕ ਬੰਦਾ ਹਨਾ,
ਜੀ,
ਬਟ ਉਹ ਚੀਜ਼ ਨੂੰ ਮੈਂ ਐਜ਼ ਅ ਐਕਸਕਿਊਜ਼ ਨਹੀਂ ਲਿਆ, ਬਟ ਮੈਂ ਆਪ ਮੇਰਾ ਇੱਕ ਪੈਸ਼ਨ ਸੀਗਾ, ਮੇਰੀ ਇੱਕ ਸ਼ੌਂਕ ਸੀਗਾ, ਮੈਂ ਉਹਨੂੰ ਕੈਰੀ ਔਨ ਕਰਨਾ ਸੀ, ਤੇ ਉਹਦੇ ਵਿੱਚ ਮੇਰੀ ਫੈਮਿਲੀ ਨੇ ਬੜਾ ਹੈਲਪ ਕਰੀ, ਤੇ ਮੈਂ ਆਪ ਵੀ ਬੜੇ ਐਫਰਟ ਪਾਏ ਭਾਜੀ, ਤੇ ਸਕਸੈਸਫੁਲ ਰਿਹਾ, ਤਾਂ ਹੀ ਤਾਂ ਆਪਾਂ ਨੂੰ ਗੋਲਡ ਮਿਲਿਆ ਤੇ ਬਾਬੇ ਦੀ ਸੁੱਖ ਨਾਲ।
ਕਿਹੜੇ ਪਿੰਡ ਤੋਂ ਤੁਸੀਂ? ਪਿੰਡ ਦਾ ਨਾਮ ਵੀ ਮੈਂ ਸੌਰੀ ਮਿਸ ਕਰ ਗਿਆ, ਤੇ ਉੱਪਰੋਂ ਇੱਥੇ ਕਿੰਨੇ ਸਾਲ ਹੋ ਗਏ ਆਇਆਂ ਨੂੰ?
ਹਾਂਜੀ ਹਾਂਜੀ, ਮੈਂ ਡਿਸਟ੍ਰਿਕਟ ਲੁਧਿਆਣਾ ਦੇ ਪਿੰਡ ਸੋਮਲਖੇੜੀ ਤੋਂ ਆ, ਰਾੜਾ ਸਾਹਿਬ ਦੇ ਕੋਲ ਆ, ਮਲੇਰਕੋਟਲੇ ਦੇ ਕੋਲ ਜੇ ਕਹਿ ਦਈਏ। ਤੇ ਭਾਜੀ ਮੈਂ ਲੇਟ 2017 ਤੋਂ ਮੈਲਬਰਨ ਚ ਰਹਿ ਰਿਹਾ, ਤੇ ਵੈਸੇ ਮੈਂ ਕੈਨੇਡਾ ਵੀ ਰਹਿ ਕੇ ਆਇਆ 6 ਮਹੀਨੇ, ਬਟ ਮੈਂ 2017 ਅਰਾਊਂਡ ਕ੍ਰਿਸਮਸ ਟਾਈਮ ਤੋਂ ਮੈਲਬਰਨ ਚ ਰਹਿ ਰਿਹਾ।
ਸੋ ਜਿਵੇਂ ਇੰਨੇ ਸਾਲ ਹੋ ਗਏ ਨੇ ਇੱਥੇ ਆਇਆ ਨੂੰ, ਜਿਵੇਂ ਤੁਸੀਂ ਕਿਹਾ ਵੀ ਆ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ, ਕੰਮ ਵੀ ਕਰਨਾ, ਤੁਸੀਂ ਸਟੱਡੀ ਵੀ ਹੁਣੇ ਕੰਪਲੀਟ ਕੀਤੀ ਹੈ, ਸੋ ਕਦੀ ਕੋਈ ਇਦਾਂ ਦਾ ਵੀ ਮੂਮੈਂਟ ਜਾਂ ਦਿਨ ਆਇਆ ਸੀ ਕਿ ਲੱਗਿਆ ਕਿ ਯਾਰ ਛੱਡ ਦਵਾਂ, ਬਹੁਤ ਹੋ ਗਿਆ ਹੁਣ?
ਬਿਲਕੁਲ ਭਾਜੀ, ਆਮ ਲਾਈਕ ਉਹੀ ਗੱਲ ਆ ਨਾ, ਇੱਥੇ ਆਪਣੀ ਇੰਨੀ ਕੁ ਲਾਈਫ ਬਿਜ਼ੀ ਆ, ਟਾਈਮ ਮੈਨੇਜਮੈਂਟ ਬਹੁਤ ਰੋਲ ਪਲੇ ਕਰਦੀ ਆ ਨਾ, ਤੇ ਟਾਈਮ ਮੈਨੇਜਮੈਂਟ ਨਾਲ ਹੀ ਮੈਨੂੰ ਲੱਗਦਾ ਮੈਂ ਸਭ ਕੁਛ ਅਚੀਵ ਕਰ ਪਾਇਆ, ਤੇ ਕਿਉਂਕਿ ਕਈ ਵਾਰ ਤਾਂ ਇੱਦਾਂ ਲੱਗਦਾ ਯਾਰ ਨਾ ਮੈਂ ਬਹੁਤ ਤੇਜ਼ ਭੱਜ ਰਿਹਾ, ਮੈਂ ਯਾਰ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਿਹਾ, ਬਟ ਉਹ ਐਂ ਆ ਕੇ ਵੀ ਜਦੋਂ ਤੁਸੀਂ ਕੁਛ ਮੈਨੀਫੈਸਟ ਕਰ ਲੈਂਦੇ ਹੋ ਤੇ ਉਹਦੇ ਵਿੱਚ 100% ਐਫਰਟ ਪਾਉਣ ਲੱਗ ਜਾਂਦੇ ਹੋ ਨਾ, ਤੇ ਨਾਲ ਦੀ ਨਾਲ ਟਾਈਮ ਵੀ ਚੰਗੀ ਤਰ੍ਹਾਂ ਮੈਨੇਜ ਕਰਦੇ ਹੋ, ਕਿਉਂਕਿ ਮੈਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇਣਾ ਹੁੰਦਾ, ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਇਗਨੋਰ ਕਰ ਸਕਦਾ ਸੀਗਾ, ਮੈਂ ਆਪਣੀ 9.5 ਆਵਰ ਦੀ ਸ਼ਿਫਟ ਵੀ ਕਰਨੀ ਆ, ਕਿਉਂਕਿ ਫਾਈਨੈਂਸ਼ੀਅਲੀ ਵੀ ਸਟੇਬਲ ਰਹਿਣਾ, ਬੱਚਿਆਂ ਦੀ ਦੇਖ ਰੇਖ ਲਈ ਕਰਨੀ ਆ, ਮਨੀ ਰੇਜ਼ ਕਰਨੀ ਆ, ਤਾਂ ਮੈਨੂੰ ਲੱਗਦਾ ਮੈਂ ਟਾਈਮ ਮੈਨੇਜਮੈਂਟ ਵਿੱਚ ਕਾਫੀ ਜ਼ਿਆਦਾ ਵਧੀਆ ਕੀਤਾ, ਦੈਟਸ ਵਾਈ ਆਈ ਅਚੀਵ ਦਿਸ।
ਸੋ ਬਿਲਕੁਲ ਜੀ, ਤੁਸੀਂ ਡਿਸਿਪਲਿਨ ਰਹੇ ਹੋ ਅਤੇ ਇੰਨਾ ਕੁਝ ਅਚੀਵ ਕਰ ਲਿਆ, ਸੋ ਨਾਲ ਦੀ ਨਾਲ ਡਿਸਿਪਲਿਨ ਦੇ ਨਾਲ ਡਾਇਟ ਵੀ ਬਹੁਤ ਜ਼ਰੂਰੀ ਹੁੰਦੀ ਹੈ, ਸੋ ਇਹਨਾਂ ਦੋਨਾਂ ਦੇ ਵਿੱਚੋਂ ਸਭ ਤੋਂ ਵੱਡਾ ਚੈਲੰਜ ਕੀ ਸੀ, ਡਾਇਟ ਸੀ ਜਾਂ ਫਿਰ ਡਿਸਿਪਲਿਨ?
ਡਿਸਿਪਲਿਨ ਭਾਜੀ, ਡਿਸਿਪਲਿਨ ਤਾਂ ਭਾਜੀ ਮੇਰੇ ਲਈ ਕੋਈ ਮੈਂ ਕਹਿੰਦਾ ਕਿ ਔਖੀ ਚੀਜ਼ ਨਹੀਂ ਸੀਗੀ, ਕਿਉਂਕਿ ਮੈਂ ਬਹੁਤ ਟਾਈਮ ਤੋਂ ਇਸ ਇੰਡਸਟਰੀ 'ਚ ਜੁੜਿਆ ਹੋਇਆ, ਬਟ ਹਾਂ ਓਬੀਅਸਲੀ ਲਾਸਟ 10-12 ਸਾਲ ਤੋਂ ਜੋ ਮੇਰੀ ਟ੍ਰੇਨਿੰਗ ਤੇ ਜੋ ਮੇਰੀ ਡਾਇਟ ਸੀ ਉਹ ਟੋਟਲੀ ਡਿਫਰੈਂਟ ਸੀ, ਬਟ ਇੱਕ ਪ੍ਰੈਪਰੇਸ਼ਨਸ ਦੇ ਲਈ ਜੋ ਤੁਸੀਂ ਕੰਪੀਟ ਕਰਨ ਲਈ ਪ੍ਰੈਪ ਕਰਦੇ ਹੋ ਨਾ ਉਹ ਇੱਕ ਡਿਫਰੈਂਟ ਪ੍ਰੋਟੋਕੋਲ ਫੋਲੋ ਕਰਨੇ ਪੈਂਦੇ ਉਹਦੇ ਲਈ, ਉਹਦੇ ਵਿੱਚ ਲਾਈਕ ਇੱਧਰ ਉੱਧਰ ਖਾਣ ਦਾ ਕਰਨ ਦਾ ਜਮੀ ਜ਼ੀਰੋ ਟੋਲਰੈਂਸ ਹੁੰਦੀ ਆ, ਤੇ ਤੁਹਾਨੂੰ ਲਾਈਕ ਟੂ ਦ ਪੁਆਇੰਟ ਖਾਣਾ ਪੈਂਦਾ, ਟੂ ਦ ਪੁਆਇੰਟ ਟ੍ਰੇਨਿੰਗ ਕਰਨੀ ਪੈਂਦੀ ਆ, ਸੱਚ ਕੋਈ ਚੈਲੰਜਸ ਨਹੀਂ ਆਏ। ਚੈਲੰਜਸ ਤਾਂ ਭਾਜੀ ਮੈਨੂੰ ਟਾਈਮ ਮੈਨੇਜਮੈਂਟ ਦੀ ਸੀ, ਉਹ ਮੈਂ ਬਹੁਤ ਵਧੀਆ ਮੈਨੇਜ ਕਰੇ, ਤੇ ਨਾਲ ਦੀ ਨਾਲ ਜਿਹੜੀ ਮੈਂ ਸਟੱਡੀ ਕਰ ਰਿਹਾ ਸੀ ਉਹਨੂੰ ਮੈਂ ਇੱਕ ਪ੍ਰੈਕਟੀਕਲੀ ਅਪਲਾਈ ਵੀ ਕਰ ਰਿਹਾ ਸੀ ਆਪਦੇ ਆਪ ਤੇ, ਕਿਉਂਕਿ ਭਾਜੀ ਮੈਂ ਲੌਂਗ ਟਰਮ ਲਾਈਕ ਮੈਂ ਸੋਚਿਆ ਕਿ ਮੈਂ ਫਿਟਨੈਸ ਨਾਲ ਹੀ ਜੁੜਿਆ ਰਹਾ, ਤਾਂ ਮੈਂ ਨਾਲ ਨਾਲ ਸਟੱਡੀ ਵੀ ਕੀਤੀ ਤੇ ਉਹੀ ਟਾਈਮ ਮੈਂ ਕੰਪੀਟ ਵੀ ਕੀਤਾ, ਤਾਂ ਉਹ ਮੇਰੇ ਲਈ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਕਿ ਮੈਂ ਨਾਲ ਦੇ ਨਾਲ ਉਹ ਚੀਜ਼ ਨੂੰ ਪੜ੍ਹ ਕੇ ਤੇ ਇੰਪਲੀਮੈਂਟ ਵੀ ਕਰ ਰਿਹਾ ਸੀ ਨਾਲ ਦੀ ਨਾਲ।
ਜੀ, ਸੋ ਚੈਲੰਜਸ ਦੀ ਗੱਲ ਹੋਈ ਆ, ਅਗਰ ਮੋਟੀਵੇਸ਼ਨ ਦੀ ਗੱਲ ਕਰੀਏ ਤਾਂ ਕੌਣ ਮੋਟੀਵੇਸ਼ਨ ਸੀ ਤੁਹਾਡੇ ਲਈ ਸਭ ਤੋਂ ਵੱਡੀ ਜਾਂ ਕਿਹੜੀ ਚੀਜ਼ ਸੀ?
ਮੋਟੀਵੇਸ਼ਨ ਭਾਜੀ, ਮੋਟੀਵੇਸ਼ਨ ਮੈਂ ਜੇ ਤੁਹਾਨੂੰ ਮੈਂ ਸਹੀ ਸ਼ਬਦਾਂ ਚ ਕਹਾਂ ਨਾ, ਮੋਟੀਵੇਸ਼ਨ ਆਉਂਦੀ ਜਾਂਦੀ ਰਹਿੰਦੀ, ਆਪਾਂ ਮੋਟੀਵੇਸ਼ਨ ਨਾ ਕਿਸੇ ਤੋਂ ਲਿਆ ਕਰੀਏ, ਹਾਂ ਲੈ ਸਕਦੇ ਹੋ ਤੁਸੀਂ, ਸ਼ਾਰਟ ਟਰਮ ਚੀਜ਼ ਆ ਇਹ ਮੋਟੀਵੇਸ਼ਨ ਲੈਣੀ ਕਿਸੇ ਤੋਂ, ਹਾਂ ਉਹ ਜਾਂਦੀ ਆਉਂਦੀ ਰਹਿੰਦੀ ਆ, ਬਟ ਇੱਕ ਡਿਸਿਪਲਿਨ ਬਿਲਟਅਪ ਕਰਨਾ ਨਾ ਉਹ ਮੇਨ ਚੀਜ਼ ਆ, ਤੇ ਡਿਸਿਪਲਿਨ ਬਿਲਟਅਪ ਕਰਨ ਲਈ ਭਾਜੀ ਤੁਹਾਨੂੰ ਆਪਣਾ ਮਾਇੰਡ ਸੈਟ ਟੋਟਲੀ ਸ਼ਿਫਟ ਆਊਟ ਕਰਨਾ ਪੈਂਦਾ। ਜਿੱਦਾਂ ਕਿ ਆਪਾਂ ਐਗਜ਼ਾਮਪਲ ਲੈ ਲਈਏ ਕਿ ਕੋਈ ਜੋਬ ਕਰਦਾ ਬੰਦਾ ਕਹਿੰਦਾ ਮੈਂ ਬਿਜ਼ਨਸ ਕਰਨਾ, ਹੈ ਨਾ, ਤਾਂ ਉਹ ਈਜ਼ੀਲੀ ਕਿੱਦਾਂ ਉੱਧਰ ਨੂੰ ਸ਼ਿਫਟ ਹੋਊਗਾ, ਉਹਨੂੰ ਟੋਟਲੀ ਉਹਦੀ ਮਾਇੰਡ ਸ਼ਿਫਟ ਕਰਨਾ ਪੈਣਾ ਤੇ ਉਹਨੂੰ ਡਿਸਿਪਲਿਨ ਰਹਿਣਾ ਪੈਣਾ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਐਜ਼ ਆ ਬਿਜ਼ਨਸਮੈਨ ਦੀਆਂ ਤੇ ਐਜ਼ ਆ ਜੋਬ ਗੋਰ ਦੀਆਂ, ਹੈ ਨਾ
ਜੀ।
ਤੇ ਉਹੀ ਗੱਲ ਆ ਭਾਜੀ, ਹਾਂ ਮੋਟੀਵੇਸ਼ਨ ਤਾਂ ਮੈਂ ਕਹਿੰਦਾ ਕਿ ਵੀ ਮੈਂ ਆਪਦੀ ਆਪ ਹੀ ਮੋਟੀਵੇਸ਼ਨ ਸੀ, ਕਿਉਂਕਿ ਮੈਂ ਭਾਜੀ ਆਪਣੇ ਬੱਚਿਆਂ ਲਈ ਇੱਕ ਐਗਜ਼ਾਮਪਲ ਸੈੱਟ ਕਰਨ ਨੂੰ ਫਿਰ ਰਿਹਾ ਜੋ ਮੈਂ ਕਰ ਰਿਹਾ, ਸ਼ਾਇਦ ਮੈਂ ਸਕਸੈਸਫੁਲ ਨਹੀਂ ਉਹਦੇ ਵਿੱਚ ਕਿਉਂਕਿ ਮੇਰੇ ਬੱਚੇ ਮੈਨੂੰ ਫੋਲੋ ਕਰ ਰਹੇ ਆ ਇਸ ਟਾਈਮ, ਉਹ ਵੀ ਚੰਗਾ ਫੂਡ ਖਾਣ ਲੱਗ ਗਏ ਮੈਨੂੰ ਦੇਖ ਕੇ, ਕਿਉਂਕਿ ਜਦੋਂ ਆਪਾਂ ਨਾ ਰਾਤ ਨੂੰ ਡਿਨਰ ਕਰਦੇ ਹਾਂ ਸਾਰੀ ਫੈਮਿਲੀ ਬੈਠ ਕੇ, ਤਾਂ ਹੁਣ ਜੇ ਮੈਂ ਕੁਛ ਸਪੈਸੀਫਿਕ ਫੂਡ ਖਾ ਰਿਹਾ ਮੇਰੀ ਪ੍ਰੈਪਰੇਸ਼ਨ ਲਈ, ਹੁਣ ਜੇ ਮੇਰੇ ਨਾਲ ਦਾ ਕੋਈ ਮੇਰੇ ਵਾਈਫ ਜਾਂ ਮੇਰੇ ਮਦਰ ਜਾਂ ਫਾਦਰ ਉਹ ਬੈਠੇ ਕੋਈ ਕੋਈ ਕੜਾਈ ਪਨੀਰ ਜਾਂ ਇੱਦਾਂ ਦਾ ਕੋਈ ਮਸਾਲੇਦਾਰ ਫੂਡ ਖਾਣਗੇ ਤਾਂ ਓਬਵੀਅਸਲੀ ਮੇਰੇ ਲਈ ਡਿਸਟ੍ਰੈਕਸ਼ਨ ਹੋਊਗਾ ਨਾ ਉਹ, ਤੇ ਉਹਨਾਂ ਨੇ ਵੀ ਆਪਣਾ ਲਾਈਫ ਸਟਾਈਲ ਥੋੜਾ ਥੋੜਾ, ਮੈਂ ਉਹਨਾਂ ਨੂੰ ਕੁਛ ਨਹੀਂ ਕਦੇ ਕੀਤਾ, ਬਟ ਉਹਨਾਂ ਨੇ ਵੀ ਮੇਰੇ ਨਾਲ ਨਾਲ ਆਪਣਾ ਲਾਈਫ ਸਟਾਈਲ ਥੋੜਾ ਥੋੜਾ ਚੇਂਜ ਕਰ ਲਿਆ ਵਿਚ ਇਜ਼ ਗੁੱਡ, ਤੇ ਮੇਰੇ ਬੱਚੇ ਵੀ ਮੈਨੂੰ ਫੋਲੋ ਕਰ ਰਹੇ ਨੇ, ਉਹ ਵੀ ਕਹਿੰਦਾ ਕਿ ਵੀ 60-70% ਗੁੱਡ ਫੂਡ ਹੀ ਖਾਂਦੇ ਆ, ਤਾਂ ਮੇਰੇ ਲਈ ਉਹਦੇ ਨਾਲ ਵੱਡੀ ਖੁਸ਼ੀ ਵਾਲੀ ਗੱਲ ਕੀ ਹੋਊ ਕਿ ਮੈਂ ਆਪਣੇ ਬੱਚਿਆਂ ਲਈ ਇੱਕ ਐਗਜ਼ਾਮਪਲ ਸੈੱਟ ਕਰ ਰਿਹਾ।
ਸੋ ਹੁਣ ਫਿਰ ਅੱਗੇ 5 ਸਾਲ ਦੀ ਅਗਰ ਗੱਲ ਕਰੀਏ, ਕਿੱਥੇ ਕੁ ਦੇਖਦੇ ਹਾਂ ਆਪਣੇ ਆਪ ਨੂੰ?
ਭਾਜੀ ਦੇਖੋ, 5 ਸਾਲ ਦੀ ਤਾਂ ਗੱਲ ਕਰਾਂ, ਜੇ ਹੁਣ ਮੈਂ ਫਿਲਹਾਲ ਇੱਕ ਮੇਰਾ ਕੰਪੀਟੀਸ਼ਨ ਆ ਰਿਹਾ NBA ਨੈਚੁਰਲ ਬੋਡੀ ਬਿਲਡਿੰਗ ਆਸਟ੍ਰੇਲੀਆ ਵਿਦ ਇਨ 4 ਵੀਕਸ, ਉਹ ਕਰਨਾ ਪਹਿਲਾਂ, ਫਿਰ ਭਾਜੀ ਮੈਂ ਇੱਕ ਮੇ ਬੀ 1 ਈਅਰ ਦੀ ਬ੍ਰੇਕ ਲਊਂਗਾ, ਫਿਰ ਕੋਈ ਕੰਪੀਟੀਸ਼ਨ ਨਹੀਂ ਕਰਨਾ, ਬਟ ਹਾਂ ਮੈਂ ਫਿਟਨੈਸ ਇੰਡਸਟਰੀ ਨਾਲ ਜੁੜ ਕੇ ਮੇਰਾ ਇੱਕ ਮੈਂ ਇੱਕ ਆਲਰੇਡੀ ਮੇਰਾ ਪਲੇਟਫਾਰਮ ਵੀ ਸੈੱਟ ਕੀਤਾ ਮੈਂ ਰੀਸੈਂਟਲੀ, ਮੇਰੇ ਕੋਲ ਥੋੜੇ ਕਲਾਇੰਟਸ ਵੀ ਹੈਗੇ ਨੇ, ਮੈਂ ਉਹਨਾਂ ਦੀ ਹੈਲਪ ਕਰ ਰਿਹਾ ਉਹਨਾਂ ਦੀ ਫਿਟਨੈਸ ਜਰਨੀ 'ਚ, ਬਟ ਹਲੇ ਮੈਂ ਟੂ ਮੱਚ ਐਫਰਟ ਨਹੀਂ ਪਾ ਰਿਹਾ ਉੱਧਰ ਫਿਟਨੈਸ ਇੰਡਸਟਰੀ 'ਚ, ਕਿਉਂਕਿ ਮੇਰੀ ਜੋਬ ਵੀ ਆ ਹਲੇ, ਮੈਂ ਉਹ ਤੋਂ ਉੱਧਰੋਂ ਟੋਟਲੀ ਸਵਿੱਚ ਆਨ ਸਵਿੱਚ ਵੀ ਨਹੀਂ ਕਰ ਸਕਦਾ ਨਾ ਛੇਤੀ, ਤੇ ਹੌਲੀ ਹੌਲੀ ਮੈਂ ਆਪਣੀ ਇੱਕ ਜੋਬ ਤੋਂ ਸ਼ਿਫਟ ਕਰਕੇ ਫਿਟਨੈਸ ਇੰਡਸਟਰੀ 'ਚ ਫੁੱਲੀ ਆਉਣਾ ਚਾਹੁੰਦਾ, ਤੇ ਹੋਪਫੁਲੀ ਅਗਰ ਮੈਂ ਚੱਲਦਾ ਰਿਹਾ ਇਦਾਂ ਦਾ ਬਾਬੇ ਦੀ ਮਿਹਰ ਹੂ, ਤਾਂ ਮੈਂ ਕੁਛ ਨਾ ਕੁਛ ਵੱਡਾ ਕਰੂੰਗਾ ਵਿਦ ਇਨ 5 ਈਅਰਸ।
ਸੋ ਅਗਰ ਕੋਈ ਜੁੜਨਾ ਚਾਹੁੰਦਾ ਹੈ ਤੁਹਾਡੇ ਨਾਲ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਇੱਕ ਆਪਣਾ ਵੀ ਪਲੇਟਫਾਰਮ ਹੈ, ਸੋ ਕਿਵੇਂ ਜੁੜ ਸਕਦਾ ਹੈ ਕੋਈ ਵੀ?
ਹਾਂਜੀ ਭਾਜੀ, ਮੇਰਾ ਭਾਜੀ ਇੰਸਟਾਗ੍ਰਾਮ ਪੇਜ ਆ @somal_dalvinder, ਤੇ ਉਹਦੇ ਵਿੱਚ ਮੇਰਾ ਇੱਕ ਬਾਇਓ 'ਚ ਲਿੰਕ ਪਾਇਆ ਹੋਇਆ, ਜੇ ਅਗਰ ਕਿਸੇ ਨੇ ਕੋਈ ਹੈਲਪ ਚਾਹੀਦੀ ਹੈ ਤਾਂ ਉਹ ਲਿੰਕ 'ਤੇ ਕਲਿੱਕ ਕਰਕੇ ਫੋਰਮ ਫਿਲ ਕਰ ਸਕਦਾ, ਤਾਂ ਮੈਂ ਉਹਨਾਂ ਨੂੰ ਪਰਸਨਲੀ ਕਾਲ ਜਾਂ ਮੈਸੇਜ ਜ਼ਰੂਰ ਕਰੂੰਗਾ ਉਹਨਾਂ ਦੀ ਫਿਟਨੈਸ ਰਿਕੁਆਇਰਮੈਂਟਸ ਦੇ ਬਾਰੇ।
ਸੋ ਇੱਕ ਆਖਰੀ ਸਵਾਲ, ਜੋ ਅੱਜ ਦੇ ਇੱਥੇ ਪਰਿਵਾਰ ਨੇ ਮਾਈਗ੍ਰੇਟ ਹੋ ਕੇ ਆਏ ਨੇ, ਜੋ ਨਵੇਂ ਨੌਜਵਾਨ ਆਉਂਦੇ ਨੇ, ਚਾਹੇ ਸਟੂਡੈਂਟ ਵੀਜ਼ਾ 'ਤੇ ਵੀ ਆਉਂਦੇ ਨੇ, ਉਹਨਾਂ ਦੇ ਵਾਸਤੇ ਤੁਹਾਡਾ ਕੀ ਮੈਸੇਜ ਹੋਵੇਗਾ ਕਿ ਖੇਡਾਂ ਜਾਂ ਫਿਟਨੈਸ ਦੇ ਨਾਲ ਜੁੜਨਾ ਕਿਉਂ ਜ਼ਰੂਰੀ ਹੈ?
ਬਿਲਕੁਲ ਜੀ ਬਿਲਕੁਲ, ਦੇਖੋ ਮੈਂ ਹੋਰ ਵੀ ਇੱਕ ਦੋ ਇੰਟਰਵਿਊ 'ਚ ਗੱਲ ਕਰੀ ਸੀ ਕਿ ਆਪਾਂ ਬਾਹਰ ਆਉਂਦੇ ਹਾਂ ਚੰਗੇ ਲਾਈਫ ਸਟਾਈਲ ਲਈ, ਓਬੀਅਸਲੀ ਪੈਸਾ ਵੀ ਕਮਾਉਣ ਆਉਂਦੇ ਹਾਂ, ਪੈਸਾ ਜ਼ਰੂਰੀ ਆ ਬਹੁਤ ਲਾਈਫ ਲਈ, ਹੈ ਨਾ, ਆਪਣੇ ਬੱਚਿਆਂ ਨੂੰ ਪਾਲਣ ਲਈ, ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਲਈ, ਆਪਦੇ 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 ਲਾਈਫ ਸਟਾਈਲ ਨੂੰ ਅਪਗ੍ਰੇਡ ਕਰਨ ਲਈ, ਬਟ ਆਪਾਂ ਨੂੰ ਆਪਣੀ ਹੈਲਥ ਨੂੰ ਉਹਦੇ ਪੈਰਲਲ ਜ਼ਰੂਰ ਰੱਖਣਾ ਚਾਹੀਦਾ। ਤੁਸੀਂ ਆਪਣੀ ਲਾਈਫ 'ਚ ਨਾ ਕੋਈ ਵੀ ਐਨੀ ਸੋਰਟ ਆਫ ਫਿਜ਼ੀਕਲ ਐਕਟੀਵਿਟੀ ਜ਼ਰੂਰ ਐਡ ਕਰੋ, ਮੈਂ ਨਹੀਂ ਕਹਿੰਦਾ ਕੋਈ ਜਿਮ ਜਾਓ ਜਾਂ ਕੋਈ ਇੱਦਾਂ ਬੋਡੀ ਬਿਲਡਿੰਗ ਕਰੋ, ਹੈ ਨਾ, ਐਨੀ ਸੋਰਟ ਆਫ ਫਿਜ਼ੀਕਲ ਐਕਟੀਵਿਟੀ, ਉਹਦੇ ਨਾਲ ਤੁਸੀਂ ਭਾਜੀ ਆਪਣੀ ਫਿਟਨੈਸ ਨੂੰ ਟੂ ਦਾ ਪੁਆਇੰਟ ਰੱਖੋਗੇ, ਆਪਣੀ ਹੈਲਥ ਦਾ ਖਿਆਲ ਰੱਖੋਗੇ, ਕਿਉਂਕਿ ਅਗਰ ਤੁਸੀਂ ਆਹ ਚੀਜ਼ਾਂ ਦਾ ਖਿਆਲ ਅੱਜ ਨਹੀਂ ਰੱਖੋਗੇ ਨਾ, ਤਾਂ ਜਦੋਂ ਤੁਸੀਂ 40 ਦੇ ਹੋਗੇ ਜਾਂ 50 ਸਾਲ ਟੱਪ ਗਏ ਨਾ, ਉਦੋਂ ਤੁਹਾਨੂੰ ਇਹ ਚੀਜ਼ਾਂ ਫੀਲ ਹੋਣਗੀਆਂ ਕਿ ਮੈਂ ਉਸ ਟਾਈਮ ਅੱਜ ਤੋਂ 15 ਸਾਲ ਪਹਿਲੇ ਕੰਮ ਤੇ ਹੀ ਬਸ ਜ਼ੋਰ ਲਾਈ ਗਿਆ, 15-15 ਘੰਟੇ ਦੀਆਂ ਸ਼ਿਫਟਾਂ ਕਰੀ ਗਿਆ, ਸਲੀਪ ਵੀ ਨਹੀਂ ਪ੍ਰੋਪਰ ਲਈ ਉਸ ਟਾਈਮ, ਤੇ ਮੈਂ ਆਪਣੇ ਖਾਣੇ ਤੇ ਵੀ ਨਹੀਂ ਧਿਆਨ ਦਿੱਤਾ, ਤੇ ਹੁਣ ਮੈਨੂੰ ਡਾਕਟਰਾਂ ਦੇ ਚੱਕਰ ਲਾਉਣੇ ਪੈ ਰਹੇ ਆ। ਮੇਰਾ ਸਾਰਾ ਮਨੀ ਮੇਰੇ ਕੋਲ ਬਹੁਤ ਆ ਮੇਰਾ, ਪਰ ਟਾਈਮ ਹੁਣ ਮੇਰੇ ਕੋਲ ਹੈਲਥ ਨਹੀਂ ਹੈਗੀ ਸਹੀ। ਤਾਂ ਜੇ ਹੁਣ ਆਪਾਂ ਹੁਣ ਇਸ ਟਾਈਮ ਉਹਨੂੰ ਪੈਰਲ ਲੈ ਕੇ ਚੱਲੀਏ ਨਾ, ਮਨੀ ਤੇ ਹੈਲਥ ਨੂੰ, ਤਾਂ ਆਪਾਂ ਮੈਨੂੰ ਲੱਗਦਾ ਸਹੀ ਡਾਇਰੈਕਸ਼ਨ 'ਚ ਜਾਵਾਂਗੇ।
ਜੀ ਸੋ ਬਹੁਤ ਬਹੁਤ ਧੰਨਵਾਦ ਦਲਵਿੰਦਰ ਜੀ ਸਾਡੇ ਨਾਲ ਆਪਣੀ ਇੰਸਪਾਇਰਿੰਗ ਜਰਨੀ ਸ਼ੇਅਰ ਕਰਨ ਦੇ ਲਈ। ਸੋ ਤੁਹਾਡੀ ਇਹ ਕਹਾਣੀ ਸਿਰਫ ਮੈਡਲਸ ਤੱਕ ਦੀ ਨਹੀਂ ਬਲਕਿ ਡੈਡੀਕੇਸ਼ਨ, ਡਿਸਿਪਲਿਨ ਅਤੇ ਪਛਾਣ ਦੀ ਵੀ ਕਹਾਣੀ ਹੈ ਜੋ ਹਰ ਪੰਜਾਬੀ ਯੂਥ ਦੇ ਲਈ ਇੱਕ ਮਿਸਾਲ ਹੈ। ਸੋ ਆਲ ਦਾ ਬੈਸਟ ਤੁਹਾਡੇ ਫਿਊਚਰ ਵਾਸਤੇ ਵੀ, ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ।
ਥੈਂਕ ਯੂ ਸੋ ਮਚ ਜੀ, ਥੈਂਕ ਯੂ।
ਸੋ ਬਿਲਕੁਲ ਜੀ, ਆਸ ਕਰਦੇ ਹਾਂ ਕਿ ਇਹ ਗੱਲਬਾਤ ਅਤੇ ਇੰਟਰਵਿਊ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਅਤੇ ਇੰਸਪਾਇਰਿੰਗ ਗੱਲਾਂ ਵੀ ਤੁਹਾਨੂੰ ਹੋਰ ਮੋਟੀਵੇਟ ਕਰਨਗੀਆਂ। ਇੱਦਾਂ ਦੀਆਂ ਹੋਰ ਕਹਾਣੀਆਂ ਅਤੇ ਗੱਲਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਹੁਣ ਮੈਨੂੰ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।